ਉਹਨਾਂ ਦਿਹਾੜਿਆਂ ਵਿੱਚ ਕਣਕ ਬੜੀ ਬੜੀ ਅਤੇ ਪੱਕੀ ਦੀ ਆਸੀ। ਬਣੀ ਅਸਰੀਲੀਆਂ ਦੀ ਇਬਾਦਤ ਦਾ ਦਿਹਾੜਾ ਆਸਾ, ਜੇ ਇਸਲ ਮਸੀਹ ਕਣਕਾਂ ਵਿੱਚੋਂ ਟੁਰਦਾ ਜੁਲਦਾ ਆਸਾ। ਉਸ ਨਾਲ ਉਸਦੇ ਸਖਾਬੀ ਵੀ ਆਸੇ ਜਿਹਨਾਂ ਕੋਲ ਭੁੱਖ ਲੱਗਦੀ ਆਸੀ, ਉਹਨਾਂ ਸੁਣ ਕਣਕਾਂ ਦੇ ਡਾਡੇ ਤਰੋਲ ਮਰੋਲ ਕੇ ਖਾਧੇ। ਇਹ ਦੇਖ ਕੇ ਇਸਲ ਮਸੀਹ ਕੋ ਫਰੀਸੀ ਲੋਕਾਂ ਸੁਣ ਆਖਿਆ, ਜੇ
ਦੇਖੋ ਤੁਸਾਂ ਦੇ ਸਾਬੀ ਕੀ ਕਰਦੇ ਹਨ, ਅਸਾਂ ਦੀ ਸ਼ਰੀਅਤ ਦੇ ਮੁਤਾਬਕ ਇਬਾਦਤ ਵਾਲੇ ਦਿਹਾੜੇ ਇਹ ਜਿਹਾ ਤਰੋੜਨਾ ਮਰੋੜਨਾ ਵਾਲਾ ਕੰਮ ਕਰਨਾ ਮਨਾ ਹੈ।
ਉਸ ਸੁਣ ਉਹਨਾਂ ਕੋ ਆਖਿਆ, ਜੇ ਤੁਸਾਂ ਸੁਣ ਇਹ ਕਦੀ ਨਹੀਂ ਪੜਿਆ, ਦਾਊਦ ਨਬੀ ਸੁਣ ਕੇ ਕੀਤਾ ਸਾ, ਜਦੋਂ ਉਹ ਤਾਂ ਉਸਦੇ ਸੰਗੀ ਭੁੱਖੇ ਆਸੇ, ਉਹਨਾਂ ਸੁਣ ਖੁਦਾ ਦੀ ਇਬਾਦਤ ਗਾਹ ਵਿੱਚ ਜੁਲ ਕੇ ਉਹ ਰੋਟੀ ਖਾ ਕੇ ਦੀ ਜਿਹੜੀ ਖੁਦਾ ਵਾਸਤੇ ਰੱਖੀ ਦੀ ਸੀ, ਹਾਲਾਂਕਿ ਉਹ ਕੰਮ ਸ਼ਰੀਅਤ ਦੇ ਬਿਲਕੁਲ ਖਿਲਾਫ ਆਸਾ। ਉਹ ਰੋਟੀ ਉਹਨਾਂ ਦੇ ਖਾਣੇ ਵਾਸਤੇ ਨਾ ਸੀ, ਬਲਕਿ ਸਿਰਫ ਮਜ਼ਹਬੀ ਰਹਿਨਮਾਨ ਦੇ ਖਾਣਾ ਵਾਸਤੇ ਆਸੀ, ਪਰ ਉਹਨਾਂ ਦੀ ਭੁੱਖ ਦੀ ਵਜ੍ਹਾ ਨਾਲ ਉਹਨਾਂ ਕੋਈ ਇਲਜ਼ਾਮ ਨਹੀਂ ਲਗਾਇਆ ਗਿਆ। ਔਰ ਮੂਸਾ ਦੀ ਸ਼ਰੀਅਤ ਵਿੱਚ ਇਹ ਕਦੀ ਨਹੀਂ ਪੜਿਆ, ਜੇ ਮਜ਼ਹਬੀ ਰਹਿਨਮਾ ਹਰ ਇਬਾਦਤ ਵਾਲੇ ਦਿਹਾੜੇ ਮਰਕਜ਼ੀ ਇਬਾਦਤ ਗਾਹ ਵਿੱਚ ਇਹੋ ਜਿਹੇ ਕੰਮ ਕਰਦੇ ਨੇ ਜਿਹੜੇ ਦੂਜੇ ਲੋਕਾਂ ਵਾਸਤੇ ਮਨਾ ਹੋਣ, ਪਰ ਉਹਨਾਂ 'ਤੇ ਕੋਈ ਇਲਜ਼ਾਮ ਨਹੀਂ ਲਗਾਉਂਦਾ। ਹੁਣ ਮੈਂ ਤੁਸਾਂ ਕੋ ਸਾਫ ਦੱਸਦਾ, ਇਸ ਚਾਈ ਵਿੱਚ ਇੱਕ ਹੀ ਸ਼ੈ ਹੈ ਜਿਹੜੀ ਉਸ ਮਰਕਜ਼ੀ ਇਬਾਦਤ ਗਾਹ ਕੋਲੋਂ ਵੀ ਬੜੀ ਹੈ। ਖੁਦਾ ਦੇ ਕਲਾਮਾਂ ਵਿੱਚ ਇਹ ਲਿਖੇਦਾ,
ਖੁਦਾ ਜਾਨਵਰਾਂ ਦੀਆਂ ਕੁਰਬਾਨੀਆਂ ਦੀ ਬਜਾਏ ਰਮਦੀਲੀ ਜ਼ਿਆਦਾ ਪਸੰਦ ਕਰਦਾ ਹੈ।
ਜੇ ਕਦੇ ਤੁਸਾਂ ਲੋਕਾਂ ਕੋ ਪਤਾ ਹੁੰਦਾ ਜੇ ਇਸ ਕਲਾਮ ਦਾ ਕੀ ਮਤਲਬ ਹੈ, ਫਿਰ ਤੁਸੀਂ ਉਹਨਾਂ ਲੋਕਾਂ 'ਤੇ ਇਲਜ਼ਾਮ ਨਾ ਲਾਉਂਦੇ ਜਿਹੜੇ ਬੇਕਸੂਰ ਨੇ, ਕਿਉਂਕਿ ਇਬਨੇ ਆਦਮ ਇਬਾਦਤ ਦੇ ਦਿਹਾੜੇ ਦਾ ਮਾਲਕ ਹੈ।
ਫਿਰ ਇਸਲ ਮਸੀਹ ਉਹਨਾਂ ਕੋ ਛੋੜ ਕੇ ਉਹਨਾਂ ਲੋਕਾਂ ਦੇ ਮਕਾਮੀ ਇਬਾਦਤ ਖਾਨੇ ਵਿੱਚ ਗਿਆ, ਅਤੇ ਉੱਥੇ ਇੱਕ ਆਦਮੀ ਵੀ ਆਸਾ ਜਿਸ ਦਾ ਹੱਥ ਉਹ ਸੁੱਕਿਆ ਦਾ ਆਸਾ। ਕੁਝ ਇਹੋ ਜਿਹੇ ਲੋਕ ਵੀ ਆਸੇ ਜਿਹੜੇ ਇਸਲ ਮਸੀਹ 'ਤੇ ਇਲਜ਼ਾਮ ਲਾਉਣਾ ਚਾਹੁੰਦੇ ਆਸੇ। ਇਸ ਵਾਸਤੇ ਉਹਨਾਂ ਸੁਣ ਇਸ ਕੋਲੋਂ ਪੁੱਛਿਆ, ਜੇ
ਮੂਸਾ ਦੀ ਸ਼ਰੀਅਤ ਦੇ ਮੁਤਾਬਕ ਅਸਾਂ ਕੋ ਇਬਾਦਤ ਦੇ ਦਿਹਾੜੇ ਸ਼ਫਾਤ ਦੇਣ ਦੀ ਇਜਾਜ਼ਤ ਹੈ?
ਫਿਰ ਉਸ ਸੁਣ ਉਹਨਾਂ ਕੋ ਆਖਿਆ, ਜੇ
ਤੁਸਾਂ ਵਿੱਚੋਂ ਉਹ ਕਿਹੜਾ ਜਿਹੜਾ ਇਬਾਦਤ ਦੇ ਦਿਹਾੜੇ ਆਪਣੀਆਂ ਭੇਡਾਂ ਨੂੰ ਖੂਹਾਂ ਵਿੱਚ ਟਹਿਣਿਆਂ ਦੇਖਿਆ ਔਰ ਉਸ ਕੋ ਨਾ ਕੱਢਾ? ਉਹ ਜ਼ਰੂਰ ਕੱਟਸੀ, ਕਿਆ ਉਹ ਇਨਸਾਨ ਭੇਡਾਂ ਕੋਲੋਂ ਕੀਮਤੀ ਨਹੀਂ? ਇਸ ਵਾਸਤੇ ਲਾਜ਼ਮੀ ਹੈ ਜੇ ਇਬਾਦਤ ਦੇ ਦਿਹਾੜੇ ਨੇਕੀ ਦਾ ਕੰਮ ਕਰੋ।
ਫਿਰ ਉਸ ਸੁਣ ਉਸ ਆਦਮੀਆਂ ਕੋ ਆਖਿਆ, ਜੇ
ਤੂੰ ਆਪਣਾ ਹੱਥ ਬਾਹਰ ਕੱਢ।
ਫਿਰ ਉਸ ਨੇ ਆਪਣਾ ਹੱਥ ਬਾਹਰ ਕੱਢਿਆ, ਫਿਰ ਉਹ ਹੱਥ ਬਿਲਕੁਲ ਠੀਕ ਹੋ ਗਿਆ ਜਿਸ ਤਰ੍ਹਾਂ ਉਸਦਾ ਦੂਆ ਹੱਥ ਸਾ। ਫਿਰ ਇਸ ਤੋਂ ਬਾਅਦ ਫਰੀਸੀ ਲੋਕਾਂ ਸੁਣ ਬਾਹਰ ਜੁਲ ਕੇ ਆਪੇ ਬੇ ਸਲਾਹ ਮਸ਼ਵਰਾ ਕੀਤਾ, ਜੇ ਇਸ ਕੋ ਕਿਸ ਤਰ੍ਹਾਂ ਖਤਮ ਕੀਤਾ ਜੁਲੈ। ਅਤੇ ਜਿਸ ਵੇਲੇ ਇਸਲ ਮਸੀਹ ਕੋ ਉਹਨਾਂ ਦਾ ਸਲਾਹ ਮਸ਼ਵਰਿਆਂ ਦਾ ਪਤਾ ਲੱਗ ਗਿਆ, ਫਿਰ ਉਹ ਉਸ ਜਾਈ ਕੋ ਛੋੜ ਗਿਆ। ਫਿਰ ਮੁਝ ਸਾਰੇ ਲੋਕ ਹੋਰ ਵੀ ਉਸ ਪਿੱਛੇ ਜੁਲਦੇ ਰਹੇ, ਅਤੇ ਉਸ ਸੁਣ ਉਹਨਾਂ ਸਾਰਿਆਂ ਕੋ ਜਿਹੜੇ ਬਿਮਾਰ ਆ ਸੇ ਇਹ ਆਖ ਕੇ ਸ਼ਫਾ ਦਿੱਤੀ,
ਦੂਜੇ ਲੋਕਾਂ ਨੂੰ ਮੇਰੇ ਮੁਤਾਲਕ ਕੁਝ ਨਹੀਂ ਦੱਸਣਾ।
ਅਤੇ ਇਸ ਤਰ੍ਹਾਂ ਉਹ ਪੂਰਾ ਹੋ ਗਿਆ ਜਿਹੜੇ ਯਸਾਇਆ ਨਬੀ ਦੇ ਜ਼ਰੀਏ ਖੁਦਾ ਸੁਣ ਆਪਣੇ ਕਲਾਮਾਂ ਵਿੱਚ ਲਿਖਿਆ ਸਾ, ਜੇ
ਇਹ ਮਾੜਾ ਚੁਣਿਆ ਦਾ ਬੰਦਾ ਹੈ ਜਿਸ ਨਾਲ ਮਾੜੀ ਖਾਸ ਮੁਹੱਬਤ ਹੈ, ਮੈਂ ਉਸ ਨਾਲ ਮੁਝ ਖੁਸ਼ ਵੀ ਹਾਂ, ਮੈਂ ਉਸ 'ਤੇ ਆਪਣਾ ਪਾਕ ਰੂਪ ਪੇਚਸਾਂ, ਅਤੇ ਉਹ ਸਾਰੇ ਲੋਕਾਂ ਕੋ ਮਾੜੇ ਇਨਸਾਫਾਂ ਦੇ ਬਾਰੇ ਵਿੱਚ ਦੱਸੀ। ਉਹ ਨਾ ਲੜਾਈ ਝਗੜਾ ਕਰਸੀ ਅਤੇ ਨਾ ਹੀ ਬਾਜ਼ਾਰਾਂ ਵਿੱਚੋਂ ਉੱਚਾ ਬੋਲ ਸੀ, ਅਤੇ ਲੋਕਾਂ ਨਾਲ ਸਲੂਕ ਵਿੱਚ ਉਹ ਡਿੰਗੇ ਹੋਏ ਦੇ ਬਰੂ ਕੋ ਨਾ ਤਰੋੜ ਸੀ ਅਤੇ ਬੁਝਣੀ ਵਾਲੀ ਬੱਤੀ ਕੋ ਨਾ ਬੁਝਾ ਸੀ। ਉਹ ਇਸ ਵੇਲੇ ਤਾਣੂ ਇਸ ਤਰ੍ਹਾਂ ਕਰਦਾ ਹੀ ਰਿਹਾ ਸੀ ਜਿਹੜੇ ਵੇਲੇ ਤਾਣੂ ਇਨਸਾਫਾਂ ਦਾ ਪਤਾ ਨਾ ਲੱਗ ਸੀ, ਅਤੇ ਸਾਰੀ ਦੁਨੀਆਂ ਦੇ ਲੋਕ ਉਸ ਉਤਾ ਅਤਬਾਰ ਕਰ ਸਨ।
ਫਿਰ ਇਹ ਜਿਹਾ ਹੋਇਆ ਜੇ ਕੁਝ ਲੋਕਾਂ ਸੁਣ ਇਸਲ ਮਸੀਹ ਦੇ ਕੋਲ ਇੱਕ ਆਦਮੀ ਆਉਂਦਾ ਜਿਹੜਾ ਬਦਰੂਆਂ ਦੀ ਵਜ੍ਹਾ ਨਾਲ ਉਹਨਾਂ 'ਤੇ ਇਕੱਲਾ ਹੋ ਜਾਇਆ। ਇਸਲ ਮਸੀਹ ਸੁਣ ਉਸ ਆਦਮੀਆਂ ਕੋਈ ਸ਼ਫਾ ਦਿੱਤੀ, ਉਹ ਦੇਖਣਾ ਵੀ ਲੱਗਿਆ ਅਤੇ ਬੋਲਣਾ ਵੀ ਲੱਗਿਆ। ਸਾਰੇ ਲੋਕ ਇਹ ਦੇਖ ਕੇ ਹੈਰਾਨ ਹੋ ਗਏ, ਆਖਣੇ ਲੱਗੇ, ਜੇ
ਸ਼ਾਇਦ ਇਹ ਆਦਮੀ ਮਸੀਹ ਹੋਵੇ ਜਿਹੜਾ ਦਾਊਦ ਬਾਦਸ਼ਾਹ ਦੀ ਨਸਲਾਂ ਵਿੱਚ ਆਸੀ।
ਜਦੋਂ ਫਰੀਸੀ ਲੋਕਾਂ ਸੁਣੇ ਸੁਣਿਆ ਉਹ ਆਖਣੇ ਲੱਗੇ, ਜੇ
ਇਹ ਆਦਮੀ ਬਦਰੂਆਂ ਕੋ ਇਸ ਵਾਸਤੇ ਕੱਢਦਾ ਹੈ ਕਿਆਂ ਜੇ ਬਦਰੂਆਂ ਦੇ ਸਰਦਾਰਾਂ ਸੁਣ ਜਾਣੀ ਬੁਲਜ਼ਬੁਲ ਸੁਣ ਉਸ ਕੋ ਇਸ ਦਾ ਅਖਤਿਆਰ ਦਿੱਤੇ ਦਾ ਹੈ।
ਇਸਲ ਮਸੀਹ ਜਾਣਦਾ ਸਾ ਜੇ ਉਹ ਕੀ ਸੋਚਦੇ ਨੇ, ਇਸ ਵਾਸਤੇ ਉਹਨਾਂ ਕੋ ਆਖਿਆ, ਜੇ
ਜਿਸ ਮੁਲਕ ਦੀਆਂ ਲੋਕਾਂ ਵਿੱਚ ਇਹੋ ਜਿਹੀਆਂ ਬੇਇਤਫਾਕੀਆਂ ਆਉਣ, ਉਹ ਆਪੇ ਵਿੱਚ ਲੜਨ, ਉਹ ਮੁਲਕ ਜਲਦੀ ਖਤਮ ਹੋ ਜਾਂਦਾ ਹੈ, ਜਾਂ ਜਿਸ ਸ਼ਹਿਰ ਵਿੱਚ ਜਾਂ ਜਿਸ ਖਾਨਦਾਨ ਵਿੱਚ ਇਹੋ ਜਿਹੀਆਂ ਬੇਇਤਫਾਕੀਆਂ ਆਉਣ, ਉਸ ਦਾ ਅੰਜਾਮ ਵੀ ਬੁਰਾ ਹੁੰਦਾ ਹੈ। ਫਿਰ ਇਹ ਵੀ ਸੱਚ ਹੈ ਜੇ ਕਦੇ ਸ਼ੈਤਾਨਾਂ ਦੀ ਬਾਦਸ਼ਾਹੀ ਵਿੱਚ ਇਹੋ ਜਿਹੀਆਂ ਬੇਇਤਫਾਕੀਆਂ ਆਉਣ ਔਰ ਉਸ 'ਤੇ ਲੋਕ ਇੱਕ ਦੂਸਰੇ ਦਾ ਮੁਕਾਬਲਾ ਕਰਨ ਲੱਗਣ, ਫਿਰ ਉਸਦੀ ਬਾਦਸ਼ਾਹੀ ਦਾ ਅੰਜਾਮ ਨੇੜੇ ਆ ਜਾਂਦਾ ਹੈ। ਤੁਸਾਂ ਦਾ ਆਖਣਾ ਹੈ ਜੇ ਮੈਂ ਬਦਰੂਆਂ ਕੋ ਇਸ ਵਾਸਤੇ ਕੱਢਦਾ ਕਿਹਾ ਜੇ ਬੈਲਜ਼ਬੁਲ ਸੁਣ ਮਕੋ ਇਹ ਅਖਤਿਆਰ ਦਿੱਤਾ ਹੈ, ਫਿਰ ਮਕੋ ਇਹ ਦੱਸੋ ਕਿ ਕੌਣ ਹੈ ਜਿਹੜਾ ਤੁਸਾਂ ਦਿਆਂ ਆਪਣਿਆਂ ਲੋਕਾਂ ਕੋ ਬਦਰੂਆਂ ਕੱਢਣ ਦਾ ਅਖਤਿਆਰ ਦਿੰਦਾ? ਤੁਸਾਂ ਦੇ ਆਪਣੇ ਲੋਕ ਹੀ ਤੁਸਾਂ ਦੇ ਮੁਨਸਬ ਹੋ ਸਨ। ਤੁਸਾਂ ਨੂੰ ਇਹ ਮਾਲੂਮ ਹੋਣਾ ਚਾਹੀਦਾ ਜੇ ਖੁਦਾ ਦੀ ਬਾਦਸ਼ਾਹੀ ਤੁਸਾਂ ਤਾਣੀ ਪਹੁੰਚ ਗਈ ਹੈ, ਕਿਹਾ ਜੇ ਖੁਦਾ ਦਾ ਪਾਕ ਰੂਹ ਮੱਕੋ ਅਖਤਿਆਰ ਦਿੰਦਾ ਜੇ ਮੈਂ ਬਦਰੂਆਂ ਕੋ ਕੱਢਾਂ, ਤਾਕਤਵਰ ਆਦਮੀਆਂ ਦੇ ਘਰ ਵਿੱਚ ਡਾਕਾ ਮਾਰਨਾ ਔਰ ਉਸ ਦੀਆਂ ਚੀਜ਼ਾਂ ਕੋ ਲੁੱਟਣਾ ਕੁਛ ਆਸਾਨ ਕੰਮ ਨਹੀਂ ਜੇ ਪਹਿਲੇ ਤਾਕਤਵਰ ਕੋ ਰੱਸੀਆਂ ਨਾਲ ਬੱਧਾ ਨਾ ਜੁਲੇ। ਇਸ ਤਰ੍ਹਾਂ ਉਸਦਾ ਘਰ ਲੁੱਟਿਆ ਜੋ ਲੱਗਦਾ ਹੈ। ਉਹ ਜਿਹੜਾ ਮਾੜੇ ਨਾਲ ਨਹੀਂ, ਜ਼ਹਿਰ ਹੈ ਕਿ ਉਹ ਮਾੜੇ ਖਿਲਾਫ ਹੈ। ਜਿਹੜਾ ਮਾੜੇ ਕੋਲ ਜਮ੍ਹਾਂ ਨਹੀਂ ਕਰਦਾ ਉਹ ਖਲਿਆਰਦਾ। ਇਸ ਵਾਸਤੇ ਮੈਂ ਤੁਸਾਂ ਕੋ ਦੱਸਦਾ ਜਿਹੜੇ ਗੁਨਾਹ ਆਦਮੀ ਕਰਦੇ ਨੇ, ਜਿਹੜੀ ਮੰਦੀ ਗੱਲ ਉਹ ਆਖਦੇ ਨੇ, ਉਹਨਾਂ ਕੋ ਮਾਫ਼ ਕੀਤਾ ਜੁਲਸੀ। ਪਰ ਜਿਹੜਾ ਖੁਦਾ ਦੇ ਪਾਕ ਰੂਹ ਦੇ ਖਿਲਾਫ਼ ਕੋਈ ਗੱਲ ਕਰੈ ਉਸ ਕੋ ਕਦੇ ਵੀ ਮਾਫ਼ ਨਾ ਕੀਤਾ ਜੁਲਸੀ। ਜਿਹੜਾ ਇਬਨੇ ਆਦਮ ਜਣੀ ਮਾੜੇ ਖਿਲਾਫ਼ ਕੋਈ ਗੱਲ ਕਰੈ ਉਸ ਕੋ ਤਾਂ ਮਾਫ਼ ਕੀਤਾ ਜੁਲਸੀ। ਜਿਹੜਾ ਖੁਦਾ ਦੇ ਪਾਕ ਰੂਹ ਦੇ ਖਿਲਾਫ਼ ਕੋਈ ਗੱਲ ਕਰੈ ਉਸ ਕੋ ਕਦੇ ਵੀ ਮਾਫ਼ ਨਾ ਕੀਤਾ ਜੁਲਸੀ, ਨਾ ਇਸ ਦੁਨੀਆਂ ਵਿੱਚ ਨਾ ਅਗਲੀ ਦੁਨੀਆਂ ਵਿੱਚ। ਬੂਟਾ ਆਪਣੇ ਫਲ ਉੱਤੋਂ ਸਿਆਂਤਾ ਜੁਲਦਾ। ਫਲ ਚੰਗਾ ਹੋਇਆ ਤਾਂ ਬੂਟਾ ਵੀ ਚੰਗਾ ਹੁੰਦਾ, ਫਲ ਕੋਲਾ ਹੋਵੇ ਤਾਂ ਬੂਟਾ ਵੀ ਕੋਲਾ ਹੁੰਦਾ। ਜੇ ਕਦੇ ਤੁਸੀਂ ਸੱਪੋ, ਤੁਸੀਂ ਅੰਦਰੋਂ ਮੰਨਦੇ ਹੋ, ਫਿਰ ਇਹ ਕਿਸ ਤਰ੍ਹਾਂ ਹੋ ਸਕਦਾ? ਜੇ ਤੁਸੀਂ ਚੰਗੀਆਂ ਗੱਲਾਂ ਕਰੋ, ਜਿਹੜਾ ਕੁਝ ਦਿਲਾਂ ਵਿੱਚ ਆ ਉਹ ਮੂੰਹ ਅਸੀਂ ਵੀ ਨਿਕਲਦਾ। ਇੱਕ ਚੰਗਾ ਆਦਮੀ ਆਪਣੀਆਂ ਚੰਗੀਆਂ ਚੀਜ਼ਾਂ ਦੇ ਖਜ਼ਾਨੇ ਵਿੱਚੋਂ ਚੰਗੀਆਂ ਚੀਜ਼ਾਂ ਕੱਢਦਾ, ਪਰ ਇੱਕ ਮੰਦਾ ਆਦਮੀ ਆਪਣੀਆਂ ਮੰਦੀਆਂ ਚੀਜ਼ਾਂ ਦੇ ਖਜ਼ਾਨੇ ਵਿੱਚੋਂ ਮੰਦੀਆਂ ਚੀਜ਼ਾਂ ਕੱਢਦਾ। ਮੈਂ ਤੁਸਾਂ ਕੋ ਸਾਫ਼ ਦੱਸਦਾ ਜੇ ਕਿਆਮਤੀ ਦੇ ਦਿਹਾੜੇ ਹਰ ਇੱਕ ਆਦਮੀਆਂ ਕੋ ਉਸਦੀ ਆਪਣੀ ਆਪਣੀ ਇੱਕੀ ਇੱਕੀ ਫਸੂਲ ਗੱਲਾਂ ਦਾ ਹਿਸਾਬ ਦੇਣਾ ਪੈਸੀ। ਬੇਸ਼ੱਕ ਤੁਸੀਂ ਆਪਣੀਆਂ ਗੱਲਾਂ ਦੇ ਜ਼ਰੀਏ ਮਾਫ਼ ਕੀਤੇ ਜੁਲਸੋ ਜਾਂ ਸਜ਼ਾ ਦਿੱਤੀ ਜੁਲਸੀ।
ਫਿਰ ਕੁਛ ਲੋਕ ਫਰੀਸੀਆਂ ਦੇ ਫਿਰਕੇ ਵਿੱਚੋਂ, ਕੁਝ ਸ਼ਰੀਅਤ ਸਿਖਾਉਣ ਵਾਲਿਆਂ ਵਿੱਚੋਂ ਈਸਾ ਮਸੀਹ ਕੋਲ ਆਏ ਤੇ ਆਖਿਆ,
ਉਸਤਾਦ ਜੀ, ਤੁਸਾਂ ਕੋਲ ਹੀ ਇੱਕ ਅਜ਼ਮੂਦਾ ਦੇਖਣ ਵਾਸਤੇ ਆਏ ਹਾਂ।
ਫਿਰ ਈਸਾ ਮਸੀਹ ਸੁਣ ਉਹਨਾਂ ਕੋ ਆਖਿਆ, ਜੇ
ਇਹ ਜ਼ਮਾਨੇ ਦੇ ਲੋਕ ਕਿਤਨੇ ਬੁਰੇ ਔਰ ਬੇਈਮਾਨ ਹਨ, ਤੁਸੀਂ ਇੱਕ ਅਜ਼ਮੂਦਾ ਮੰਗਦੇ ਹੋ? ਕੋਈ ਅਜ਼ਮੂਦਾ ਨਾ ਦੇਖ ਸੋ ਸਵਾਏ ਯੂਨਸ ਨਬੀ ਦੇ। ਕਿਵੇਂ ਜੇ ਜਿਸ ਤਰ੍ਹਾਂ ਯੂਨਸ ਨਬੀ ਤ੍ਰੈ ਰਾਤੀਆਂ ਤੇ ਤ੍ਰੈ ਦਿਹਾੜੀਆਂ ਧੋਣੀ ਮੱਛੀ ਦੇ ਪੇਟ ਵਿੱਚ ਆਸਾ, ਇਸੇ ਤਰ੍ਹਾਂ ਇਬਨੇ ਆਦਮ ਵੀ ਤ੍ਰੈ ਦਿਹਾੜੀਆਂ ਤੇ ਤ੍ਰੈ ਰਾਤੀਆਂ ਧੋਣੀ ਕਬਰਾਂ ਵਿੱਚ ਉਸੀ। ਕਿਆਮਤੀ ਦੇ ਦਿਹਾੜੇ ਨਨਵੇਂ ਸ਼ਹਿਰ ਦੇ ਲੋਕ ਤੁਸਾਂ ਦੇ ਖਿਲਾਫ਼ ਖਲ ਕੇ ਆਖ ਸੁਣ, ਜੇ ਯੂਨਸ ਨਬੀ ਦੀਆਂ ਗੱਲਾਂ ਸੁਣ ਕੇ ਅਸਾਂ ਆਪਣੀਆਂ ਗੁਨਾਹਾਂ ਤੋਂ ਸ਼ਰਮਾ ਕੇ ਤੋਬਾ ਕੀਤੀ ਅਸੀਂ। ਇੱਥੇ ਇਹੋ ਜਿਹਾ ਖਲਤੇ ਰਹਿ ਕਿ ਯੂਨਸ ਨਬੀ ਕੋਲੋਂ ਵੀ ਬੜਾ। ਕਿਆਮਤੀ ਦੇ ਦਿਹਾੜੇ ਉਹ ਮੁਲਕ ਜਿਹੜੀ ਜਨੂਬਾ ਦੀ ਤਰਫੋਂ ਆਇਆ ਸੀ ਉਹ ਵੀ ਤੁਸਾਂ ਦੇ ਖਿਲਾਫ਼ ਖਲ ਕੇ ਆਖ ਸੀ ਕਿ ਜੇ ਉਸ ਸੁਲੇਮਾਨ ਬਾਦਸ਼ਾਹ ਦੀ ਹਿਕਮਤ ਸੁਣਨ ਵਾਸਤੇ ਮੁਝ ਸਫ਼ਰ ਕੀਤਾ ਅਸਾਂ। ਇੱਥੇ ਇਹੋ ਜਿਹਾ ਖਲਤੇ ਰਹਿ ਕਿ ਸੁਲੇਮਾਨ ਬਾਦਸ਼ਾਹ ਕੋਲੋਂ ਵੀ ਬੜਾ। ਜਦੋਂ ਇੱਕ ਬਦਰੂ ਆਦਮੀਆਂ ਵਿੱਚੋਂ ਨਿਕਲਦੀ ਹੈ ਫਿਰ ਉਹ ਇੱਥੇ ਉੱਥੇ ਆਰਾਮ ਦੀ ਜਾ ਢੂੰਢਣ ਵਾਸਤੇ ਲੁਗੀਆਂ ਜਾਈਆਂ ਵਿੱਚ ਫਿਰਦੀ ਹੈ, ਪਰ ਉਸ ਕੋ ਕੁਛ ਵੀ ਨਹੀਂ ਥਾਂਦੀ। ਫਿਰ ਉਹ ਆਖਦੀ ਹੈ, ਜੇ
ਮੈਂ ਉਸੀ ਜਾਈ ਮੁੜ ਕੇ ਜੁਲਸਾਂ ਜਿੱਥੋਂ ਮੈਂ ਆਈ ਆਸੀਆਂ।
ਵਾਪਸ ਮੁੜ ਕੇ ਜੁਲਦੀ ਹੈ ਤੇ ਦੇਖਦੀ ਹੈ ਇਹ ਘਰ ਖਾਲੀ ਸਾਫ਼ ਸੁਥਰਾ ਸਜੇ ਸਜਾਇਦ ਹੈ। ਫਿਰ ਉਹ ਜੁਲਦੀ ਹੈ ਸੱਤ ਬਦਰੂਆਂ ਕੋ ਨਾਲ ਹੋਰ ਕਿਨ ਕੇ ਆਉਂਦੀ ਹੈ ਜਿਹੜੀਆਂ ਉਸ ਕੋਲੋਂ ਜ਼ਿਆਦਾ ਮੰਦੀਆਂ ਹੁੰਦੀਆਂ। ਇਹ ਸਾਰੀਆਂ ਉੱਥੇ ਰਹਿਣ ਲੱਗਦੀਆਂ। ਉਸ ਆਦਮੀ ਦੀ ਆਖਰੀ ਹਾਲਤ ਉਸਦੀ ਪਹਿਲੀ ਹਾਲਤ ਕੋਲੋਂ ਮੰਦੀ ਹੁੰਦੀ ਹੈ। ਇਸੀ ਤਰ੍ਹਾਂ ਇਸ ਜ਼ਮਾਨੇ ਦੀਆਂ ਲੋਕਾਂ ਦਾ ਵੀ ਅੰਜਾਮ ਉਸੀ।
ਈਸਾ ਮਸੀਹ ਇਹਨਾਂ ਲੋਕਾਂ ਨਾਲ ਗੱਲਾਂ ਕਰਦਾ ਹੀ ਆਸਾ। ਉਸਦੀ ਮਾਂ ਅਤੇ ਉਸਦੇ ਭਰਾ ਆ ਗਏ ਅਤੇ ਬਾਹਰ ਖਲਤੇ ਦੇ ਉਸ ਨਾਲ ਗੱਲਾਂ ਕਰਨ ਦੀ ਇਜਾਜ਼ਤ ਮੰਗਦੇ ਆਸੇ। ਲੋਕਾਂ ਵਿੱਚੋਂ ਕਸਾ ਸੁਣ ਉਸ ਆਖਿਆ, ਜੇ
ਦੇਖੋ ਤੁਸਾਂ ਦੇ ਮਾਂ ਅਤੇ ਭਰਾ ਬਾਹਰ ਖਲਤੇ ਦੇ ਹਨ ਅਤੇ ਤੁਸਾਂ ਨਾਲ ਗੱਲਾਂ ਕਰਨਾ ਚਾਹੁੰਦੇ ਹਨ।
ਈਸਾ ਮਸੀਹ ਸੁਣ ਆਖਿਆ,
ਮਾੜੀ ਮਾਂ ਕੌਣ ਹੈ ਅਤੇ ਮਾੜੇ ਭਰਾ ਕੌਣ ਹਨ?
ਫਿਰ ਆਪਣੇ ਅਸਾਬੀਆਂ ਦੀ ਤਰਫ਼ ਇਸ਼ਾਰਾ ਕਰਕੇ ਆਖਿਆ, ਜੇ
ਦੇਖੋ ਇਹ ਹੈ ਮਾੜੀ ਮਾਂ ਅਤੇ ਇਹ ਹੈ ਮਾੜੇ ਭਰਾ। ਜਿਹੜਾ ਕੋਈ ਮੇਰੇ ਅਸਮਾਨੀ ਪਿਓ ਦੀ ਮਰਜ਼ੀ ਪੂਰੀ ਕਰਦਾ ਉਹ ਮਾੜੀ ਮਾਂ, ਉਹ ਮਾੜੀ ਭੈਣ, ਉਹ ਮਾੜਾ ਭਰਾ।